الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم يا أيها المزمل قم الليل إلا قليلا نصفه وانقص منه قليلا أو زد عليه ورتل القرآن ترتيلا. اس سورہ مزمل دی آیتاں نے، سورہ مزمل جڑی ہے یہ انذار عام دی ابتدا دی سورت ہے، یعنی یہ اس زمانے دی سورت ہے جدوں نبی صلی اللہ علیہ وسلم نو انذار عام دا حکم کیتا گیا. اس سورت تے آپ نو او دی تیاری دا حکم دتا گیا، او دی تیاری دا طریقہ دسیا گیا. انذار عام تو کی مراد ہے؟ انذار عام تو مراد ہے کہ رسول دی جڑی دعوت ہے وہ کچھ مرحلے ہوندے نے. پہلا مرحلہ انذار دا ہوندا ہے، انذار دا معنی خبردار کرنا. انذار عام تو مراد ہے کہ جڑا خبردار کرن دا عمل تسی کر رہے ہو، یعنی آخرت دے عذاب تو، اللہ تعالیٰ دے احکام دی نافرمانی تے نتیجے چ آن والے عذاب تو جڑا خبردار کرن دا کام رسول کر رہے ہیں، انہوں عام طور تے کیتا جائے، یعنی ہر عام و خاص تک وہ لے نو ودا دیتا جائے، یعنی فردن فردن بھی کیا جائے اور کھلے بندوں بھی انہوں کیا جائے، انہیں مجلساں بھی یہ خبردار کرن دا عمل کیتا جائے. رسول جڑا ہے یہ دراصل خدا والوں جدوں آندا ہے تے خدا والوں یہ تنبیہ لے کے آندا ہے، یہ خبردار کرن دا پیغام لے کے آندا ہے کہ بھی اگر تسی اللہ تعالیٰ دی فرما برداری دے رستے نو اختیار نہ کیتا، اگر انہاں بد اعمالیاں نو نہ چھڈیا جدے تسی پے ہوئے ہو، تے پھر تہاڈے تے عذاب آئے گا. یعنی رسول دی تکذیب دے نتیجے چ وی عذاب آندا اس قوم تے، تے جڑا آخرت دا عذاب ہے وہ تے لازمن ہے ہی ہے، یعنی آخرت دا عذاب تے ایک پوری دنیا دے ختم ہون تو بعد آئے گا، اور وہ سب لوگ گرفتار ہون گے جڑے نافرمان اور سرکش لوگ ہون گے. تو رسول دراصل دو عذاباں دے حوالے نال خبردار کردا ہے. ایک عذاب ہے کہ اگر تسی میری تکذیب کرو گے تو وہ نتیجے چ وی عذاب تھوڑے تے آئے گا، اور دوسرا ہے کہ اگر تسی آخرت جڑا انجام ہونا ہے، یعنی آخرت جڑا حساب کتاب ہونا ہے، اور پھر نیکاں نے جنت جانا ہے اور بدہ نے دوزخ جانا ہے، اور ابدی نتیجہ نکل آنا ہے، یعنی ابدی طور سے جنت چلے جان گے جنت والے، تو جڑے دوزخ والے نے وہ ہمیشہ ہمیشہ ابدی طور سے دوزخ چلے جان گے. یہ جڑا عظیم عذاب دا معاملہ ہے، اور عظیم جڑی اللہ تعالیٰ نے نعمتیں ملنی ہیں نیک لوگوں کو، وہ بارے خبردار کر دیا اپنی قوم نو. نبی صلی اللہ علیہ وسلم تے جدوں انذار دا مرحلہ گزر گیا، یعنی پہلے تین سال آپ خاموشی نال اکا دکا لوکاں نو دس دے رہے، آپ عمومی طور تے انہاں دی مجلساں اور انہاں دے بازاراں وچ جا کے نسن کر رہے ابتدا. پھر آپ نو حکم دتا گیا کہ تسی جڑا ہے اس انذار دے کام نو ہن عام طور تے پھیلاؤ، یعنی ہن ہر جگہ تے تسی اے انذار دا کام کرنا. انذار یعنی اللہ والوں خبردار کرن دا جڑا دعوت دا کام آپ نے سپرد کیتا گیا ہے، انہوں آپ نے اختیار کرنا. وہ حوالے نہ فرمایا یا ایوہ المزمل، اے چادر لپیٹ کے بیٹھنے والے، یعنی نبی صلی اللہ علیہ وسلم نو بجائے اس دے کہ انہوں نے نان نال مخاطب کیتا جاتا، انہوں دی اس حالت نال مخاطب کیتا گیا کہ آپ وحی دے نازل ہون دے وقت چادر لپیٹ کے بیٹھے ہوئے سن. جدوں اے وحی آئی تو اس لیے چادر لپیٹ کے تے بیٹھے ہوئے سن، تے کہا گیا کہ یا ایوہ المزمل، اے چادر لپیٹ کے بیٹھنے والے. یہ کی وجہ ہے؟ یہ وجہ اصل چے وے کہ نبی صلی اللہ علیہ وسلم نے جدوں اپنی قوم نو خبردار کرن دا کام کیتا، جڑا کہ انذار نو اسی انذار عام تو پہلے انذار دا کام اسی کہاں گے، تو اکا دکا لوگوں آپ دستے رہے، تو آپ نے اپنی قوم دا جڑا رویہ دیکھیا اس تو آپ بڑے پریشان سن کہ بھائی کی وجہ ہے، میں تو انہوں بڑی صحیح اور بڑی ٹھوس گل کرنا، اور میں اپنے والوں بہترین طریقے نے انہوں دس دینا دسنا، کوئی کمی کوتائی بھی نہیں میں کردا، اور اگر کوئی مطلب اللہ دا رسول ظاہر معصوم ہوندا ہے، وہ کوئی غلطی وہ انسانی بشری غلطی اس طرح تو ہو ہی نہیں سکتی نا، اللہ نے انہوں معصوم رکھا ہوں، بچاندا ہے اللہ تعالیٰ انہوں غلطیاں تو جڑی انسانی کوتائی والی غلطیاں نے. لیکن اگر کوئی ایسی چیز جڑی کہ ایک بول کے بھی کوئی غلطی اگر ہوتی ہوئے، نبی صلی اللہ علیہ وسلم وہ بھی فکر مند ہوں سن کہ اس طرح تو نہیں کہ میں کوئی یعنی تقاضے دے خلاف گل کر گیا، جڑا وقت دا تقاضا ہے یا جس طرح دوسرے نو بہترین طریقے نال سمجھانا چاہیے سی میں وہ کمی کر گیا، کی معاملہ ہے؟ ਇਹ ਆਪਣਾ ਆਪ ਇਸਦੇ ਬੜੇ ਯਾਨੀ ਇਸਦੇ ਬਾਰੇ ਬਹੁਤ ਫਿਕਰਮੰਦ ਹੁੰਦੇ ਸਨ ਕਿ ਬਈ ਅੱਲਾਹ ਤਾਲਾ ਦੀ ਇਹ ਗੱਲ ਜਿਹੜੀ ਬਿਲਕੁਲ ਵਾਜ਼ੇ ਵੇ, ਕੋਈ ਮੁਸ਼ਕਿਲ ਨਹੀਂ, ਕੋਈ ਪੇਚੀਦਾ ਨਹੀਂ, ਇਹ ਲੋਕ ਇਹਨੂੰ ਕਿਉਂ ਨਹੀਂ ਪਹਿਚਾਣ ਰਹੇ? ਅਤੇ ਇਸ ਫਿਕਰਮੰਦੀ 'ਚ ਜਿਹੜੇ ਸਨ ਆਪ ਪਰੇਸ਼ਾਨ ਹੋ ਕੇ ਅਤੇ ਅਕਸਰ ਸੋਚਦੇ ਰਹਿੰਦੇ ਸਨ, ਫਿਕਰ ਪਰੇਸ਼ਾਨੀ ਯਾਨੀ ਮੁਬਤਲਾ ਰਹਿੰਦੇ ਸਨ। ਇਸੇ ਹਾਲਤ ਨੂੰ ਬਿਆਨ ਕੀਤਾ ਗਿਆ। ਪਰੇਸ਼ਾਨ ਆਦਮੀ ਜਿਹੜਾ ਹੁੰਦਾ ਉਹ ਮਹਾਂ ਚਾਦਰ ਲਪੇਟ ਕੇ ਅਤੇ ਬੈਠ ਕੇ ਇੱਕ ਕਿਸਮ ਦਾ ਦੁਨੀਆ ਤੋਂ ਕੱਟ ਆਫ ਹੋ ਕੇ ਅਤੇ ਆਪਣੇ ਆਪ ਵਿੱਚ ਗੁੰਮ ਹੋ ਕੇ ਸੋਚਦਾ, ਆਪਣੇ ਦੀਨ ਦੇ ਖਿਆਲਾਤ ਜਿਹੜੇ ਨੇ ਉਹਨਾਂ ਦਾ ਤਜ਼ੀਆ ਕਰ ਰਿਹਾ ਹੁੰਦਾ। ਇਹ ਇੱਕ ਕੈਫੀਅਤ ਹੈ ਜਿਹੜੀ ਇਨਸਾਨ ਕਰਦਾ ਹੈ। ਇਸ ਤਰ੍ਹਾਂ ਮਤਲਬ ਹੈ ਕਿ ਅਗਰ ਸੋਚਣ ਬੈਠਾ ਤਾਂ ਆਪਣੇ ਗਿਰਦ ਇੱਕ ਚਾਦਰ ਲਪੇਟ ਲਏਗਾ ਔਰ ਬਹਿ ਕੇ ਸੋਚੇਗਾ। ਇਸੀ ਸੋਚ ਦੀ ਹਾਲਤ ਜੇ ਵਹੀ ਨਾਜ਼ਿਲ ਹੋਈ ਤਾਂ ਫਰਮਾਇਆ ਯਾ ਅਯੂਹ ਅਲ ਮੁਜ਼ੰਮਿਲ, ਇਹ ਚਾਦਰ ਲਪੇਟ ਕੇ ਬੈਠਣ ਵਾਲੇ ਆ, ਕੋ ਮਿਲ ਲੈਲਾ ਇਲਾ ਕਰੀਲਾ, ਤੂੰ ਰਾਤ ਨੂੰ ਖੜ੍ਹਾ ਹੋ ਨਮਾਜ਼ ਵਾਸਤੇ ਸਿਵਾਏ ਥੋੜ੍ਹੀ ਰਾਤ ਦੇ, ਯਾਨੀ ਕਿ ਰਾਤ ਨੂੰ ਤੂੰ ਖੜ੍ਹਾ ਹੋ, ਹਾਂ ਥੋੜ੍ਹੀ ਰਾਤ ਜਿਹੜੀ ਹੈ ਉਹ ਆਰਾਮ ਵਾਸਤੇ ਬੇਸ਼ੱਕ ਤੂੰ ਉਹਨੂੰ ਇਖਤਿਆਰ ਕਰ ਲੈ। ਨਿਸਫਹੁ ਅਵਿਨ ਕੁਸ ਮਿਨ ਹੋ ਕਲੀਲਾ ਔ ਜ਼ਿਦ ਅਲੈਹ ਵਰਤਲਿਲ ਕੁਰਾਨ ਤਰਤੀਲਾ, ਅੱਧੀ ਰਾਤ ਜਾਂ ਉਸ ਤੋਂ ਕੁਝ ਥੋੜ੍ਹੀ ਜਾਂ ਉਸ ਤੋਂ ਕੁਝ ਜ਼ਿਆਦਾ। ਵਰਤਲਿਲ ਕੁਰਾਨ ਤਰਤੀਲਾ, ਔਰ ਕੁਰਾਨ ਨੂੰ ਤੂੰ ਠਹਿਰ ਠਹਿਰ ਕੇ ਪੜ੍ਹ, ਯਾਨੀ ਰਾਤ ਨੂੰ ਤਹਜਦ ਆਤੇ ਤੂੰ ਉੱਠ ਸਿਵਾਏ ਥੋੜ੍ਹੀ ਰਾਤ ਦੇ, ਅੱਧੀ ਰਾਤ ਤੂੰ ਕਿਆਮ ਕਰ ਲੈ ਜਾਂ ਅੱਧੀ ਤੋਂ ਕੁਛ ਘੱਟ ਰਾਤ ਕਰ ਲੈ ਜਾਂ ਅੱਧੀ ਤੋਂ ਕੁਛ ਜ਼ਿਆਦਾ ਰਾਤ ਜਿਹੜੀ ਹੈ ਉਹਨੂੰ ਇਬਾਦਤ ਵਾਸਤੇ ਇਬਾਦਤ 'ਚ ਗੁਜ਼ਾਰ। ਅਤੇ ਉਸ ਇਬਾਦਤ 'ਚ ਕੀ ਕਰਨਾ ਕਿ ਕੁਰਾਨ ਨੂੰ ਠਹਿਰ ਠਹਿਰ ਕੇ ਪੜ੍ਹਨਾ, ਯਾਨੀ ਬਾਕਾਇਦਾ ਰੁਕ ਰੁਕ ਕੇ ਪੜ੍ਹਨਾ, ਯਾਨੀ ਕਿ ਤੇਜ਼ੀ ਨਾਲ ਪੜ੍ਹਨ ਦਾ ਨਹੀਂ ਕਿਹਾ ਗਿਆ ਬਲਕਿ ਠਹਿਰ ਠਹਿਰ ਕੇ ਪੜ੍ਹਨ ਦਾ ਕਿਹਾ ਗਿਆ। ਇੰਨਾ ਸਨੁਲਕੀ ਅਲਈ ਕਾ ਕੌਲਨ ਸਕੀਲਾ, ਬੇਸ਼ੱਕ ਅਸੀਂ ਤੇਰੇ ਉੱਤੇ ਇੱਕ ਭਾਰੀ ਬੋਝ ਜਿਹੜਾ ਨਾ ਉਹ ਪਾਉਣ ਵਾਲੇ ਹਾਂ, ਯਾਨੀ ਕਿ ਹੁਣ ਅਗਲਾ ਜਿਹੜਾ ਸਟੈਪ ਆਏਗਾ, ਅਗਲਾ ਜਿਹੜਾ ਦਾਵਤ ਦਾ ਮਰਹਲਾ ਤੇਰੇ 'ਤੇ ਆਉਣ ਵਾਲਾ ਹੈ, ਉਹ ਇੱਕ ਬੜਾ ਭਾਰੀ ਕੰਮ ਹੈ ਜਿਹੜਾ ਤੇਰੇ 'ਤੇ ਅਸੀਂ ਪਾਉਣਾ ਹੈ। ਅਤੇ ਉਹਦੀ ਤਿਆਰੀ ਵਾਸਤੇ ਤੈਨੂੰ ਇਹ ਕਿਹਾ ਜਾ ਰਿਹਾ ਕਿ ਤੂੰ ਤਹੱਜਦ ਦੀ ਨਮਾਜ਼ 'ਚ ਉੱਠ ਅਤੇ ਅੱਧੀ ਅੱਧੀ ਰਾਤ ਜਾਂ ਕੁਛ ਘੱਟ ਜਾਂ ਕੁਛ ਵੱਧ ਇੰਨਾ ਵਕਤ ਜਿਹੜਾ ਅੱਲਾਹ ਦੀ ਇਬਾਦਤ 'ਤੇ ਗੁਜ਼ਾਰ, ਔਰ ਉਹਦੇ ਵਿੱਚ ਤੂੰ ਕਿਆਮ ਲੰਮਾ ਕਿਆਮ ਕਰਨਾ ਔਰ ਕੁਰਾਨ ਮਜੀਦ ਨੂੰ ਠਹਿਰ ਠਹਿਰ ਕੇ ਪੜ੍ਹਨਾ। ਇਹ ਫਿਰ ਸਾਨੂੰ ਹਦੀਸਾਂ ਤੋਂ ਮਾਲੂਮ ਹੁੰਦਾ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਤਹੱਜਦ ਜਿਹੜੀ ਸੀ ਬੜੀ ਲੰਬੀ ਹੁੰਦੀ ਸੀ, ਔਰ ਆਪ ਉਹਦੇ ਜਦੋਂ ਖੜ੍ਹੇ ਹੋ ਕੇ ਇਬਾਦਤ ਕਰਦੇ ਸਨ ਅਤੇ ਆਪਦੇ ਪੈਰ ਜਿਹੜੇ ਸਨ ਉਹ ਸੁੱਜ ਜਾਂਦੇ ਸਨ, ਯਾਨੀ ਮੁਸਲਸਲ ਖੜ੍ਹੇ ਹੋਣ ਦੀ ਵਜ੍ਹਾ ਤੋਂ ਉਹਨਾਂ 'ਚ ਸੋਜਨ ਆ ਜਾਂਦੀ ਸੀ। ਫਰਮਾਇਆ ਇਨ ਨਾਸ਼ੀਅਤ ਲੈਲੇ ਹੇ ਅਸ਼ਦ ਵਤਮ ਵ ਅਕਵਾ ਮੁਕੀਲਾ, ਬੇਸ਼ੱਕ ਰਾਤ ਦਾ ਉੱਠਣਾ ਜਿਹੜਾ ਹੈ ਇਹ ਬੜਾ ਉਮਦਾ ਹੈ, ਬੜਾ ਅੱਛਾ ਹੈ, ਦਿਲ ਜਮੀ ਵਾਸਤੇ, ਦਿਲ ਨੂੰ ਜਵਾਨ ਵਾਸਤੇ, ਦਿਲ ਦੀ ਯਕਸੂਈ ਵਾਸਤੇ, ਯਾਨੀ ਜ਼ਿਹਨ ਵੀ ਇੱਕ ਗੱਲ 'ਤੇ ਲੱਗਾ ਹੋਏਗਾ, ਦਿਲ ਵੀ ਟਿਕਿਆ ਹੋਏਗਾ ਮੁਤਮਿਨ ਹੋ ਕੇ। ਵਾ ਅਕਵਾ ਮੁਕੀਲਾ, ਅਤੇ ਜਿਹੜੀ ਗੱਲ ਹੈ ਉਹਨੂੰ ਸਮਝਣ ਵਾਸਤੇ ਇਹ ਬੜਾ ਖੂਬ ਹੈ, ਯਾਨੀ ਰਾਤ ਦੇ ਵਕਤ ਤੁਸੀਂ ਉੱਠ ਕੇ ਅਗਰ ਇਬਾਦਤ ਕਰਦੇ ਹੋ ਤਾਂ ਇੱਕ ਯਕਸੂਈ ਹੋਏਗੀ ਤੁਹਾਡੇ ਦਿਨ, ਤੁਹਾਡੇ ਯਾਨੀ ਤੁਹਾਡਾ ਦਿਨ ਯਕਸੂ ਹੋਏਗਾ, ਤੁਹਾਡਾ ਦਿਲ ਜਿਹੜਾ ਉਹ ਮੁਤਮਿਨ ਹੋਏਗਾ, ਅਤੇ ਜਿਹੜੀ ਗੱਲ ਵੀ ਸਮਝਣ ਵਾਲੀ ਹੈ ਉਹਨੂੰ ਤੁਸੀਂ ਬਿਹਤਰ ਤਰੀਕੇ ਨਾਲ ਸਮਝ ਸਕੋਗੇ। ਇਹ ਅੱਲਾਹ ਤਾਲਾ ਦਾ ਉਸ ਵਕਤ ਦੇ ਹਵਾਲੇ ਨਾਲ ਤਬਸਰ ਹੈ। ਅਸੀਂ ਤਾਂ ਅਮੂਮਨ ਮਹਿਸੂਸ ਕਰਦੇ ਹਾਂ ਨਾ ਕਿ ਤਹਜਦ ਲਈ ਉੱਠਦੇ ਹਾਂ ਅਤੇ ਸਾਡੀ ਨੀਂਦਰ ਹੀ ਜਿਹੜੀ ਹੈ ਉਹ ਹੀ ਦੂਰ ਨਹੀਂ ਹੁੰਦੀ, ਲੇਕਿਨ ਇਹ ਗੱਲ ਹੈ ਕਿ ਅਗਰ ਤੁਸੀਂ ਇਸ ਤਰ੍ਹਾਂ ਆਪਣੇ ਵਕਤ ਨੂੰ ਤਰਤੀਬ ਦੇ ਲੈਂਦੇ ਹੋ ਕਿ ਤੁਸੀਂ ਤਹਜਦ ਵਾਸਤੇ ਬਾਕਾਇਦਾ ਉੱਠੋ, ਅਤੇ ਫਿਰ ਤੁਸੀਂ ਦੇਖੋਗੇ ਕਿ ਉਸ ਟਾਈਮ ਵਿੱਚ ਬੰਦਾ ਬੜੇ ਦਿਲ ਜਮੀ, ਬੜੇ ਇਤਮਿਨਾਨ ਨਾਲ, ਬੜੇ ਜ਼ਿਹਨ ਦੀ ਯਕਸੂਈ ਦੇ ਨਾਲ ਗੱਲ ਨੂੰ ਸਮਝੇਗਾ, ਗੌਰ ਕਰੇਗਾ, ਅੱਲਾਹ ਦੇ ਕਲਾਮ ਜਿਹੜਾ ਉਹਦੇ ਤੋਂ ਸਹੀ ਤਰ੍ਹਾਂ ਹਿਦਾਇਤ ਹਾਸਲ ਕਰ ਸਕੇਗਾ। ਫਰਮਾਇਆ ਇਨ ਲਕਾ ਫਿਨ ਨਹਾਰ ਸਭਨ ਤਵੀਲਾ, ਐ ਨਬੀ ਦਿਨ ਦੇ ਵਕਤ ਤੁਹਾਨੂੰ ਦਾਵਤ ਦੇ ਕੰਮ ਦੀ ਬੜੀ ਮਸਰੂਫੀਅਤ ਹੋਏਗੀ, ਯਾਨੀ ਇਹ ਗੌਰ ਵ ਫਿਕਰ ਦਾ ਕੰਮ ਤਾਂ ਰਾਤ ਨੂੰ ਹੀ ਹੋ ਸਕਦਾ, ਤੁਹਾਡਾ ਦਿਨ ਜਿਹੜਾ ਉਹ ਤਾਂ ਇਸ ਦਾਵਤ ਦੇ ਕੰਮ ਜਾਂ ਇਹੀ ਇੰਤਜ਼ਾਰ ਦਾ ਕੰਮ ਜਿਹੜਾ ਤੁਹਾਡਾ ਸਪੁਰਦ ਕੀਤਾ ਜਾ ਰਿਹਾ ਉਹ ਤੁਹਾਨੂੰ ਬਹੁਤ ਮਸਰੂਫ ਕਰ ਦੇਗਾ। ਇਸ ਵਾਸਤੇ ਦਿਨ ਇੱਥੇ ਮੌਕਾ ਨਹੀਂ ਹੋਏਗਾ ਕਿ ਇਸ ਤਰ੍ਹਾਂ ਤੁਸੀਂ ਲੰਬੀ ਤਲਾਵਤ ਜਿਹੜੀ ਉਹ ਕਰ ਸਕੋ, ਅਤੇ ਤੁਸੀਂ ਰਾਤ ਲੈ ਫਿਰ ਇਸ ਤਰ੍ਹਾਂ ਇਹਦੇ ਵਾਸਤੇ ਇਹ ਯਾਨੀ ਇਬਾਦਤ ਦਾ ਇੱਕ ਮਾਮਲਾ ਜਿਹੜਾ ਇਹਨੂੰ ਇਖਤਿਆਰ ਕਰੋਗੇ। ਵਜ਼ਕੁਰ ਇਸਮਾ ਰੱਬਿਕਾ ਵ ਤਬੱਤਲ ਇਲੈਹ ਤਬਤੀਲਾ, ਫਰਮਾਇਆ ਆਪਣੇ ਰੱਬ ਦਾ ਨਾਂ ਯਾਦ ਕਰ, ਆਪਣੇ ਰੱਬ ਦਾ ਨਾਂ ਯਾਦ ਕਰ, ਵ ਤਬੱਤਲ ਇਲੈਹ ਤਬਤੀਲਾ, ਔਰ ਹਰ ਤਰਫ ਤੋਂ ਕੱਟ ਕਰ ਉਹਦੇ ਵੱਲ ਹੀ ਹੋ ਕੇ ਰਹਿ ਜਾ, ਸਿਰਫ ਉਹਦੇ ਵੱਲ ਯਕਸੂ ਹੋ ਜਾ, ਯਾਨੀ ਆਪਣੇ ਰੱਬ ਦਾ ਨਾਂ ਯਾਦ ਕਰ। ਰੱਬ ਦੇ ਜਿਹੜੇ ਨਾਂ ਨੇ ਜਿੰਨੇ ਵੀ ਅਸੀਂ ਅਸਮਾ ਅਸਮਾਏ ਇਲਾਹੀ ਜਿਹੜੇ ਅਸੀਂ ਕੁਰਾਨ ਮਜੀਦ ਦੇਖਦੇ ਹਾਂ, ਇਹ ਦਰਅਸਲ ਸਿਫਾਤ ਖੁਦਾਵੰਦੀ ਹੀ ਨੇ, ਸਿਫਾਤ ਖੁਦਾਵੰਦੀ ਜਿਹੜੀਆਂ ਨੇ ਉਹਨਾਂ ਨੂੰ ਹੀ ਕੁਛ ਨਾਵਾਂ ਨਾਲ ਬਿਆਨ ਕੀਤਾ ਗਿਆ। ਕੁਰਾਨ ਵਿੱਚ ਆਉਂਦਾ ਨਾ ਵਲਿਲਾਹਿਲ ਅਸਮਾਉਲ ਹੁਸਨਾ, ਸਾਰੇ ਅੱਛੇ ਨਾਂ ਜਿਹੜੇ ਨੇ ਉਹ ਅੱਲਾਹ ਵਾਸਤੇ ਹੀ ਨੇ, ਅਤੇ ਇਹ ਅੱਛੇ ਨਾਂ ਜਿਹੜੇ ਨੇ ਉਹਦੀਆਂ ਸਿਫਤਾਂ ਨੂੰ ਹੀ ਬਿਆਨ ਕਰ ਰਹੇ ਹੁੰਦੇ ਨੇ। ਜਿਸ ਤਰ੍ਹਾਂ ਰਹਿਮਾਨ ਦਾ ਲਫਜ਼ ਹੈ ਅਤੇ ਇਹ ਅੱਲਾਹ ਦੀ ਸਿਫਤ ਰਹਿਮਤ ਨੂੰ ਬਿਆਨ ਕਰ ਰਿਹਾ, ਇਸੇ ਤਰ੍ਹਾਂ ਹੀ ਕਦੀਰ ਦਾ ਲਫਜ਼ ਜਿਹੜਾ ਇਹ ਅੱਲਾਹ ਤਾਲਾ ਦੀ ਸਿਫਤ ਕੁਦਰਤ ਨੂੰ ਬਿਆਨ ਕਰ ਰਿਹਾ। ਇਹ ਜਿਹੜੀਆਂ ਸਿਫਾਤ ਨੇ ਇਹਨਾਂ ਨੂੰ ਅਗਰ ਆਦਮੀ ਇਹਨਾਂ ਨੂੰ ਯਾਦ ਰੱਖਦਾ, ਇਹਨਾਂ ਨੂੰ ਯਾਦ ਕਰਦਾ, ਯਾਨੀ ਜ਼ਾਹਿਰ ਦਾ ਨਾਂ ਲੈਂਦਾ ਨਾ, ਰਹਿਮਾਨ ਦਾ ਨਾਂ ਅਗਰ ਆਦਮੀ ਲੈਂਦਾ ਅਤੇ ਫਿਰ ਉਹ ਰਹਿਮਾਨ ਦੀ ਸਿਫਤ ਰਹਿਮਤ ਜਿਹੜੀ ਹੈ ਨਾ ਉਹਦੇ ਨਾਲ ਮੁਤਲਕ ਹੁੰਦਾ, ਆਪਣੇ ਆਪ ਨੂੰ ਆਪਣਾ ਤਾਲੁਕ ਜੋੜਦਾ ਉਹਦੇ ਨਾਲ, ਅਤੇ ਅੱਲਾਹ ਤਾਲਾ ਦੀਆਂ ਜਿਹੜੀ ਸਿਫਾਤ ਨੇ ਉਹਨਾਂ ਦੇ ਨਾਲ ਜੁੜਨ ਦੇ ਨਾਲ ਹੀ ਇਨਸਾਨ ਦੀ ਜ਼ਿੰਦਗੀ ਹੈ। ਯਾਨੀ ਇਹ ਜ਼ਿਕਰ, ਖੁਦਾ ਦੀ ਯਾਦ ਜਿਹੜੀ ਹੈ, ਖੁਦਾ ਦੀ ਸਿਫਤਾਂ ਨੂੰ ਆਪਣੇ ਜ਼ਿਹਨ ਵਿੱਚ ਤਾਜ਼ਾ ਰੱਖਣਾ, ਆਪਣੇ ਜ਼ਿਹਨ ਨੂੰ ਉਹਦੇ ਹਵਾਲੇ ਨਾਲ ਬੇਦਾਰ ਰੱਖਣਾ, ਇਹ ਜਿਹੜੀ ਚੀਜ਼ ਹੈ ਇਹ ਦਿਲ ਨੂੰ ਜ਼ਿੰਦਗੀ ਅਤਾ ਕਰਦੀ ਹੈ। ਬੰਦਾ ਜਦੋਂ ਖੁਦਾ ਨਾਲ ਜੁੜਦਾ ਤਾਂ ਉਹ ਰੂਹਾਨੀ ਜ਼ਿੰਦਗੀ ਹਾਸਲ ਕਰਦਾ। ਜਿਸ ਤਰ੍ਹਾਂ ਕਿ ਅਸੀਂ ਗਜ਼ਾ ਦੇ ਜ਼ਰੀਏ ਔਰ ਪਾਣੀ ਦੇ ਜ਼ਰੀਏ ਔਰ ਜਿਹੜਾ ਸਾਹ ਅਸੀਂ ਲੈਂਦੇ ਹਾਂ ਇਹਦੇ ਨਾਲ ਅਸੀਂ ਮਾਦੀ ਜ਼ਿੰਦਗੀ ਹਾਸਲ ਕਰਨੇ ਹਾਂ। ਅਗਰ ਅਸੀਂ ਇਹ ਚੀਜ਼ਾਂ ਛੱਡ ਦਈਏ ਤਾਂ ਫਿਰ ਅਸੀਂ ਮਾਦੀ ਤੌਰ 'ਤੇ ਜ਼ਿੰਦਾ ਨਹੀਂ ਰਹਿ ਸਕਦੇ, ਯਾਨੀ ਜਿਸਮ ਸਾਡਾ ਜਿਹੜਾ ਨਾ ਖਤਮ ਹੋਣਾ ਸ਼ੁਰੂ ਹੋ ਜਾਏਗਾ। ਇਸੇ ਤਰ੍ਹਾਂ ਹੀ ਸਾਡੀ ਰੂਹ ਜਿਹੜੀ ਹੈ ਉਹ ਅੱਲਾਹ ਤਾਲਾ ਦੀ ਯਾਦ ਨਾਲ ਜ਼ਿੰਦਾ ਰਹਿੰਦੀ ਹੈ, ਅਤੇ ਅੱਲਾਹ ਤਾਲਾ ਦੀ ਯਾਦ ਜਿਹੜੀ ਹੈ ਉਹਦੇ ਜ਼ਿਕਰ ਨਾਲ ਹੁੰਦੀ ਹੈ। ਉਹਦੇ ਜ਼ਿਕਰ ਦਾ ਮਤਲਬ ਇਹ ਕਿ ਤੁਸੀਂ ਉਹਦੀ ਸਿਫਾਤ ਜਿਹੜੀਆਂ ਨੇ, ਜਿਹੜਾ ਕੁਰਾਨ ਮਜੀਦ ਜ਼ਿਕਰ ਆਇਆ, ਜਾਂ ਜਿਹੜੀਆਂ ਸਿਫਾਤ ਤੁਸੀਂ ਅੰਬੀਆ ਨੇ ਤੁਹਾਨੂੰ ਦੱਸੀਆਂ ਨੇ, ਉਹਨਾਂ ਸਿਫਾਤ ਨੂੰ ਤੁਸੀਂ ਉਹਦਾ ਨਾਂ ਲੈ ਕੇ ਮੁਖਤਲਿਫ ਤਰੀਕਿਆਂ ਨਾਲ ਯਾਦ ਰੱਖਦੇ ਹੋ, ਆਪਣੇ ਜ਼ਿਹਨ ਵਿੱਚ ਆਪਣੇ ਦਿਲ ਵਿੱਚ ਉਹਨਾਂ ਨੂੰ ਜਮਾਉਂਦੇ ਹੋ, ਉਹਨਾਂ ਨੂੰ ਜ਼ਿੰਦਾ ਰੱਖਦੇ ਹੋ। ਕੁਰਾਨ ਮਜੀਦ ਦਾ ਪੜ੍ਹਨਾ ਜਿਹੜਾ ਇਹ ਵੀ ਜ਼ਿਕਰ ਹੈ, ਨਮਾਜ਼ ਦਾ ਪੜ੍ਹਨਾ ਵੀ ਜ਼ਿਕਰ ਹੈ, ਇਸ ਤਰ੍ਹਾਂ ਹੀ ਮੁਖਤਲਿਫ ਜਿਹੜੇ ਅਸਕਾਰ ਆ ਸਾਨੂੰ ਅਹਾਦੀਸ ਵਿੱਚ ਮਿਲਦੇ ਨੇ, ਅਤੇ ਉਹ ਵੀ ਜਿਹੜੇ ਸਭ ਜਿਹੜੇ ਨੇ ਉਹ ਸਭ ਜ਼ਿਕਰ ਕਹਿਲਾਉਂਦੇ ਨੇ। ਅਤੇ ਫਰਮਾਇਆ ਆਪਣੇ ਰੱਬ ਦੇ ਨਾਂ ਜਿਹੜਾ ਉਹਨੂੰ ਯਾਦ ਰੱਖੋ, ਅਤੇ ਤੁਸੀਂ ਹਰ ਤਰਫ ਤੋਂ ਕੱਟ ਕੇ ਉਹ ਦਿਲ ਹੋ ਜਾਓ, ਹਰ ਤਰਫ ਤੋਂ ਕੱਟ ਕੇ ਉਹ ਦਿਲ ਹੋ ਜਾਂਦਾ। ਮਤਲਬ ਇਹ ਵੇ, ਯਾਨੀ ਇਸ ਤੋਂ ਬਾਅਦ ਨਹੀਂ ਕਿ ਰਬਾਨੀਅਤ ਇਖਤਿਆਰ ਕਰ ਲਓ, ਬਲਕਿ ਇਹ ਵੇ ਕਿ ਰਾਤ ਦਾ ਇਹ ਜਿਹੜਾ ਟਾਈਮ ਹੈ ਜਿੱਥੇ ਤੁਸੀਂ ਤਹੱਜੁਦ ਦੀ ਨਮਾਜ਼ ਪੜ੍ਹ ਰਹੇ ਹੋ, ਇਸ ਵਕਤ ਵਿੱਚ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਤੋਂ ਬੇਫਿਕਰ ਹੋ ਕੇ ਕੱਟ ਬਿਲਕੁਲ ਕੱਟ ਆਫ ਹੋ ਕੇ ਉਹਨਾਂ ਚੀਜ਼ਾਂ ਤੋਂ, ਅਤੇ ਬਿਲਕੁਲ ਆਪਣੇ ਰੱਬ ਲਈ ਯਕਸੂ ਹੋ ਜਾਓ, ਉਹਦੇ ਹੋ ਕੇ ਰਹਿ ਜਾਓ। ਯਾਨੀ ਇਹ ਨਹੀਂ ਕਿ ਤੁਸੀਂ ਆਪਣੇ ਤਾਲੁਕਾਤ ਵਾਕਿਆਤਨ ਤੋੜ ਦੇਣੇ ਨੇ, ਜਿਸ ਤਰ੍ਹਾਂ ਕੋਈ ਰਾਹਿਬ ਤੋੜ ਦਿੰਦਾ, ਨਹੀਂ ਉਸ ਤਰ੍ਹਾਂ ਨਹੀਂ, ਤਾਲੁਕ ਸਾਰੇ ਕਾਇਮ ਨੇ, ਲੇਕਿਨ ਰਾਤ ਦੇ ਇਸ ਵਕਤ 'ਚ ਉਹਨਾਂ ਤਾਲੁਕਾਤ ਤੋਂ ਤੁਸੀਂ ਜ਼ਹਿਰ ਫਾਰਗ, ਉਹਨਾਂ ਜ਼ਿੰਮੇਦਾਰੀਆਂ ਤੋਂ ਫਾਰਗ ਹੋ ਨਾ, ਅਤੇ ਤੁਸੀਂ ਇਕੱਲੇ ਆਪਣੇ ਰੱਬ ਸਾਹਮਣੇ ਖੜ੍ਹੇ ਹੋ, ਅਤੇ ਯਕਸੂ ਹੋ ਕੇ ਬਿਲਕੁਲ ਉਹਦੇ ਹੋ ਕੇ ਰਹਿ ਜਾਓ। ਰੱਬੁਲ ਮਸ਼ਰਿਕ ਵਲ ਮਗ਼ਰਿਬ ਲਾ ਇਲਾਹ ਇਲਾ ਹੁਵਾ ਫਤਖਿਜ਼ਹੁ ਵਕੀਲਾ। ਉਹ ਜਿਹੜਾ ਉਹ ਮਸ਼ਰਕ ਅਤੇ ਮਗਰਬ ਦਾ ਰੱਬ ਹੈ, ਯਾਨੀ ਬੜਾ ਵੱਡਾ ਰੱਬ ਹੈ, ਬੜੀ ਵੱਡੀ ਜ਼ਾਤ ਹੈ, ਮਸ਼ਰਕ ਦਾ ਰੱਬ ਅਤੇ ਮਗਰਬ ਦਾ ਰੱਬ, ਕੋਈ ਇਲਾਹ ਨਹੀਂ ਉਹਦੇ ਇਲਾਵਾ। ਫਤਖਿਜ਼ਹੁ ਵਕੀਲਾ, ਐਡੀ ਵੱਡੀ ਜਿਹੜੀ ਜ਼ਾਤ ਹੈ, ਤੁਸੀਂ ਉਹਨੂੰ ਹੀ ਆਪਣਾ ਕਾਰਸਾਜ਼ ਬਣਾਓ। ਵਸਬਿਰ ਅਲਾ ਮਾ ਯਕੂਲੂਨਾ ਵਾਹਜੁਰਹੁਮ ਹਜਰਨ ਜਮੀਲਾ, ਅਤੇ ਤੁਸੀਂ ਸਬਰ ਕਰੋ ਉਹਨਾਂ ਗੱਲਾਂ 'ਤੇ ਜਿਹੜੇ ਇਹ ਲੋਕ ਕਹਿ ਰਹੇ ਨੇ, ਤੁਹਾਡੇ ਮੁਖਾਤਵੀਨ ਮੁਖਾਲਫੀਨ ਜਿਹੜੇ ਕਹਿ ਰਹੇ ਨੇ, ਇਹਨਾਂ 'ਤੇ ਸਬਰ ਕਰੋ, ਇਹਨਾਂ 'ਤੇ ਤੁਸੀਂ ਕੋਈ ਰਿਐਕਟ ਨਹੀਂ ਕਰਨਾ, ਕੋਈ ਇਹਨਾਂ ਤੋਂ ਤੁਸੀਂ ਇੱਕ ਗਲਤ ਰਵੱਈਆ ਨਹੀਂ ਇਖਤਿਆਰ ਕਰਨਾ, ਬਲਕਿ ਬਰਦਾਸ਼ਤ ਕਰਨਾ ਔਰ ਆਪਣੀ ਗੱਲ 'ਤੇ ਕਾਇਮ ਰਹਿਣਾ, ਸਾਬਤ ਕਦਮ ਰਹਿਣਾ। ਵਾਹਜੁਰਹੁਮ ਹਜਰਨ ਜਮੀਲਾ, ਇਹਨਾਂ ਤੋਂ ਤੁਸੀਂ ਆਪਣੀ ਤਵੱਜੋ ਹਟਾ ਲਓ, ਸਰਫੇ ਨਜ਼ਰ ਕਰੋ, ਇਹਨਾਂ ਤੋਂ ਆਪਣੀ ਨਜ਼ਰ ਫੇਰ ਲਓ ਕਿ ਵੀ ਇਹ ਗੱਲ ਤੁਹਾਡੀ ਨਹੀਂ ਸਮਝ ਰਹੇ ਔਰ ਤੁਹਾਨੂੰ ਖਾਮ ਖਾ ਤੰਗ ਕਰ ਰਹੇ ਨੇ। ਵਜ਼ਰਨੀ ਵਲ ਮੁਕੱਜ਼ਬੀਨ ਉਲੇ ਨਅਮਤੇ ਵਮਾਹਿਲਹੁਮ ਕਲੀਲਾ, ਔਰ ਤੁਸੀਂ ਛੱਡ ਦਿਓ ਮੈਨੂੰ ਅਤੇ ਇਹਨਾਂ ਨਿਮਤ ਵਾਲੇ ਝੁਟਲਾਉਣ ਵਾਲੇ ਲੋਕਾਂ ਨੂੰ, ਯਾਨੀ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਬੜੀਆਂ ਨਿਮਤਾਂ ਦਿੱਤੀਆਂ ਨੇ ਅਤੇ ਇਹ ਝੁਟਲਾ ਰਹੇ ਨੇ ਮੈਂ ਰਸੂਲ ਨੂੰ ਔਰ ਆਖਰਤ ਨੂੰ ਔਰ ਖੁਦਾ ਦੇ ਦੀ ਤੌਹੀਦ ਨੂੰ ਝੁਟਲਾ ਰਹੇ ਨੇ। ਪਰ ਮਾਹਿਲ ਹੁਮ ਕਲੀਲਾ, ਅਤੇ ਇਹਨਾਂ ਨੂੰ ਥੋੜ੍ਹੀ ਜਿਹੀ ਮੁਹਲਤ ਦੇ ਦਿਓ, ਇਹ ਦੁਨੀਆ ਜਿਹੜੀ ਇਹ ਜ਼ਿੰਦਗੀ ਬਸਰ ਕਰ ਰਹੇ ਨੇ, ਤੁਹਾਡੀ ਦਾਵਤ ਨੂੰ ਕਬੂਲ ਨਹੀਂ ਕੀਤਾ, ਬਾਰ ਬਾਰ ਕਹਿਣ ਦੇ ਬਾਵਜੂਦ ਸਰਕਸ਼ੀ ਕਰ ਰਹੇ ਨੇ, ਅਤੇ ਫਿਰ ਇਹਨਾਂ ਦਾ ਮਾਮਲਾ ਮੇਰੇ ਹਵਾਲੇ ਕਰ ਦਿਓ, ਮੈਂ ਇਹਨਾਂ ਨਾਲ ਨਿਬਟ ਲਾਂਗਾ, ਇਹਨਾਂ ਨੂੰ ਮੈਂ ਵੇਖ ਲਾਂਗਾ। ਇਨ ਲਦਈਨ ਅਨਕਾਲਮ ਵ ਜਹੀਮਾ, ਬੇਸ਼ੱਕ ਸਾਡੇ ਕੋਲ ਭਾਰੀ ਬੇੜੀਆਂ ਨੇ, ਯਾਨੀ ਐਸੀਆਂ ਬੇੜੀਆਂ ਜਿਹੜੀਆਂ ਪੈਰਾਂ 'ਚ ਪਈਆਂ ਜਾਣਗੀਆਂ, ਬੜੀਆਂ ਭਾਰੀਆਂ, ਹਿੱਲ ਨਹੀਂ ਸਕਣਗੇ ਉਹਨਾਂ ਨੂੰ ਪਾਉਣ ਤੋਂ ਬਾਅਦ। ਵਜਹੀਮਾ, ਅਤੇ ਅੱਗ ਦਾ ਢੇਰ ਹੈ ਜਿਹੜਾ ਜਿਹਦੇ ਵਿੱਚ ਇਹਨਾਂ ਨੂੰ ਅਸੀਂ ਸੁੱਟ ਦਿਆਂਗੇ। ਇਹ ਜਿਹੜੇ ਨੇ ਇਹਦੇ 'ਚ ਕੋਈ ਫਿਕਰ ਵਾਲੀ ਗੱਲ ਨਹੀਂ, ਇਹ ਕਿਤੇ ਚਲੇ ਨਹੀਂ ਜਾਣਗੇ, ਇਹ ਸਾਡੇ ਕਾਬੂ 'ਚ ਨੇ, ਅਤੇ ਅਸੀਂ ਇਹਨਾਂ ਨੂੰ ਉਹਨਾਂ ਬੇੜੀਆਂ ਦੇ ਸਪੁਰਦ ਕਰਾਂਗੇ ਔਰ ਉਸ ਅੱਗ ਦੇ ਢੇਰ ਹੀ ਸੁੱਟਾਂਗੇ। ਵਤਾਵਮਨ ਜ਼ਾ ਗੁੱਸਤਿਮ ਅਦਾਵਨ ਨਲੀਮਾ, ਔਰ ਸਾਡੇ ਕੋਲ ਐਸਾ ਖਾਣਾ ਹੈ ਕਿ ਜਿਹੜਾ ਗਲੇ 'ਚ ਅਟਕ ਜਾਂਦਾ, खाना गले च अटक जाए ना तो बड़ी सख्त तकलीफ होंगी है, क्योंकि सह रुकता है, सह रुकता है तो बंदा बिल्कुल जिन्हों कहते ना जिस तरह जान निकलने लगी है, इंज हों जहन्नम के मुख्तलिफ अजाब ने उन्होंने एक अजाब है कि ऐसा खाना उत्थे दा होएगा कि जो गले च अटकेगा तो निकल नहीं सकेगा और बंदा बड़ा बेकरार हो जाएगा, बड़ी तकलीफ च मुबतला हो जाएगा। फरमाया व तामन दा गुस्सा तिन, और साढ़े को गले च अटकन वाला खाना है वह अजाब नलीम है और दर्दनाक अजाब है। जहन्नम के जोड़े अजाब ने इंतहाई दर्दनाक अजाब ने। फरमाया कि जो जुटला रहे नेमतों वाले जिन्हों को दौलत दुनिया की ऐश कर रहे हैं वो नबी और रसूल की दावत जी है उन्हें जुटला रहे हैं, पर मैंने तो थोड़ी जी मोहलत दे दौ, साढ़े को भारी बेड़िया ने अग का ढेर है, गले चटकन वाला खान है तो दर्दनाक अजाब है, असी इन लोगों को सपुरद कर देंगे। यौम तरजफुल अर्ज वल जिबाल वकानत अल जिबाल कसीब महीला, एक क़यामत का नक्शा उतारे है कि जिस दिन जी जमीन है तो वह पहाड़ ने ये लरजन गए और जोड़े पहाड़ ने वो इंज हो विखर रहे हो जिस तरह रेत का टीला ने, यानी ऐसे तो चट्टाना महसूस होंगे ने ना, लेकिन रेत के टीले अगर बिखर जाएंगे। इन अरसलना इलैकुम रसूलन शाहिदन अलैकुम कमा अरसलना इला फिरौन रसूला, बेशक ए कुरैश असी तुहाडे एक रसूल भेजा है जिहड़ा तुहाडे उत्ते गवाह है, अल्लाह दे दीन दा गवाह है। कमा अरसलना इला फिरौन रसूला, तुहाडे अल असी ये रसूल उस तरह भेजा जिस तरह फिरौन अल एक रसूल भेजा सी। फासा फिरौन उर रसूला फअखज़नाहुम अख़्ज़म वबीला, ते फिरौन ने उस रसूल की नाफरमानी की ते फिर असी फिरौन नू बड़े वबाल वाला पकड़ना, बड़ी मुसीबत वाला पकड़ना पकड़िया, यानी ऐसी पकड़ उहदी की जिहड़ी उहदे वास्ते बड़ी मुसीबत दा बायस सी। फकैफ़ तत्तकून इन कफ़रतुम यौम यजअलुल विलदान शीबा, ते ऐ कुरैश तुसी किस तरह बचोगे, यानी उस तरह का रसूल तुहाडे अल भी आ गया ते तुसी अगर इहदा इनकार करदे हो ते फिर तुसी किस तरह बचोगे उस दिन तों। यौम यजअलुल विलदान शीबा, जिहड़ा बच्चों नू बुढ़ा कर देगा, एक मुहावरा है यानी कि उहदी शिद्दत नू बयान करन दा कि बच्चों ने तो पहला जवान होना होंदा है फिर अधेड़ उम्र तो फिर बुढ़ा, ये तरतीब है ना एक बुढ़ापे दे आन दी, लेकिन फरमाया उस दिन की सख्ती एड्डी ज़्यादा होएगी कि बच्चों नू बुढ़ा कर देगा, ये मुहावरा तो नहीं मुराद के इंतहाई सख्त दिन जिहड़ा है उहदे तों तुसीं किस तरह बचोगे। असमाउ मुनफतरुम बी, आसमान ते उहदे पार तों फटन नू में, यानी आसमान तो वो ये नहीं कि पता नहीं आए कि ना आए, नहीं 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 वो तो आया पे है, आसमान वो दे वजन की वजह तो फटन नू फिरद है। कान वादहु मफूला, ये उहदा वादा जिहड़ा रब का वादा कि मैं क़यामत लियावांगा ये शुद्ध नहीं हो के रहना लै, ये इंज नहीं कि हो सदा होवे हो सदा ना होवे, नहीं इन हो के रहना है। इन हाज़िही तज़किरा फमन शाअ तख़्ज़ा इला रब्बिही सबीला, फरमाया कि ये जिहड़ियां आयतां असीं पढ़ रहे हैं तुहाडे ते ये याद दहानी ने, मतलब एक तुहानूं याद दवा रही ने कि भी क्यामत आनी है, हिसाब किताब होना है, आखरत आनी है। फमन शाह तखदा इला रब ही सबीला, तो जिहड़ा चाहुंदा है वह अपने रब की राह नूं इख्तियार कर लै, यानी रब की राह ते टुर पै। इन रब्बक यालम अन्नक तकूम अदना मिन सुलसिल लैल व निसफहु व सुलसहु व ताइफतुम मिन अल्लज़ीना माक, बेशक तेरा रब जानता है कि तू खड़ा रहना है तकरीबन दो तिहाई रात, अद्धी रात ते एक तिहाई रात, यानी कभी दो तिहाई कभी अद्धी कभी एक तिहाई रात नूं तू खड़ा रहना है। व ताइफतुम मिन अल्लज़ीना माक, ते जिहड़े तेरे साथी ने ना उन्हां च वी एक गिरोह तेरे नाल खड़ा रहिंदा है। वल्लाहु युकद्दिरु लैल वन नहार, अल्लाह ही जिहड़ा जिन्हें अंदाजा किया है रात ते दिन दा लोकां दे कम्मां दे हिसाब नाल कि भी इन्ने इन्ने लोगों की मसरूफी तो होनी ने उदे हिसाब नाल इन्ना दिन होना चाहिए इन्नी रात होनी चाहिए है। अलेमा अलन तो सू हो, अल्लाह ने जानिया कि तुसीं इन्हूं निभा नहीं सकोगे। फताबा अलैकुम, तो उन्हें तुहाडे ते रहम किया। फकरऊ मा तयसरा मिनल कुरान, तो तुसीं पढ़ो जिन्ना कुरान तुहाडे कोल मुमकिन है उन्ना पढ़ लिया करो। अलेमा अनसयकून मिनकुम मर्दा व आखरून यज़रबून फिल अर्दे यबतगून मिन फज़लिल्लाह व आखरून युकातिलून फी सबीलिल्लाह, उन्हूं मालूम है कि तुहाडे च कुछ लोग मरीज होंगे और कुछ लोग जमीन चलन फिरनगे अपने रिज़क दी तलाश वास्ते, व आखरून युकातिलून फी सबीलिल्लाह, और कुछ लोग जिहड़े ने अल्लाह दे रस्ते च जिहाद करन वास्ते इन्हां नूं जाना आना पएगा। ਫਕਰਾਉ ਮਾ ਤਯਸਰਾ ਮਿਨ ਹੋ, ਅਤੇ ਫਿਰ ਜਿੰਨਾ ਵੀ ਤੁਹਾਡੇ ਵਾਸਤੇ ਮੁਮਕਿਨ ਹੈ ਨਾ ਕੁਰਾਨ, ਉਹਨਾਂ ਪੜ੍ਹ ਲਿਆ ਕਰੋ। ਵਾਕੀਮ ਉਸਸਲਾਤ ਵਾਤੁ ਜ਼ਕਾਤ, ਔਰ ਤੁਸੀਂ ਜਿਹੜੀ ਪੰਜ ਵਕਤਾ ਨਮਾਜ਼ਾਂ ਨੇ ਉਹਨਾਂ ਨੂੰ ਕਾਇਮ ਰੱਖੋ, ਉਹਨਾਂ ਦਾ ਇਹਤਮਾਮ ਕਰਦੇ ਰਹੋ, ਔਰ ਜ਼ਕਾਤ ਦਿਓ। ਵਾ ਅਕਰਜ਼ੁ ਅੱਲਾਹ ਕਰਜ਼ਨ ਹਸਨਾ, ਔਰ ਦੀਨ ਅਤੇ ਮਿਲਤ ਦੀਆਂ ਜ਼ਰੂਰਤਾਂ ਵਾਸਤੇ ਅੱਲਾਹ ਨੂੰ ਅੱਛਾ ਕਰਜ਼ ਦਿਓ। ਵਮਾ ਤੁਕੱਦਿਮੂ ਲਿਅੰਫੁਸਿਕੁਮ, ਜੋ ਕੁਛ ਤੁਸੀਂ ਆਪਣੇ ਆਪ ਵਾਸਤੇ ਅੱਗੇ ਬੜਾਓਗੇ, ਯਾਨੀ ਜਿਹੜਾ ਨੇਕ ਅਮਲ ਅੱਗੇ ਭੇਜੋਗੇ, ਵਮਾ ਤੁਕੱਦਿਮੂ ਲਿਅੰਫੁਸਿਕੁਮ ਮਿਨ ਖੈਰਿਨ, ਯਾਨੀ ਨੇਕ ਅਮਲਾਂ 'ਚੋਂ ਜੋ ਕੁਛ ਤੁਸੀਂ ਅੱਗੇ ਭੇਜੋਗੇ, ਤਜਦੂ ਹੋ ਇੰਦ ਅੱਲਾਹ, ਉਹਨੂੰ ਤੁਸੀਂ ਅੱਲਾਹ ਕੋਲ ਪਾਓਗੇ, ਉਹ ਮੌਜੂਦ ਹੋਏਗਾ। ਹੋਵਾ ਖੈਰਮ ਵ ਆਜ਼ਮ ਅਜਰਾ, ਉਹ ਆਪਣੇ ਅਜਰ ਦੇ ਹਵਾਲੇ ਨਾਲ ਬਿਹਤਰ ਅਤੇ ਬਹੁਤ ਹੋਏਗਾ। ਵਸਤਗਫਿਰੁੱਲਾਹ, ਅਤੇ ਅੱਲਾਹ ਕੋਲੋਂ ਮਾਫ਼ੀ ਮੰਗਦੇ ਰਹੋ। ਇਨ ਅੱਲਾਹ ਗਫੂਰ ਰਹੀਮ, ਬੇਸ਼ੱਕ ਅੱਲਾਹ ਬਹੁਤ ਬਖਸ਼ਣ ਵਾਲਾ ਅਤੇ ਬੜਾ ਮਿਹਰਬਾਨ ਹੈ। ਇਹ ਜਿਹੜੀ ਆਖਰੀ ਆਇਤ ਹੈ ਨਾ, ਜਿਹਦੇ 'ਚ ਤਹੱਜਦ ਦੀ ਨਮਾਜ਼ ਦੇ ਹਵਾਲੇ ਨਾਲ ਰਿਆਇਤ ਦਿੱਤੀ ਗਈ ਹੈ, ਇਹ ਆਇਤ ਬਾਅਦ ਵਿੱਚ ਨਾਜ਼ਿਲ ਹੋਈ ਸੀ ਅਤੇ ਇੱਥੇ ਰੱਖੀ ਗਈ। ਇਬਤਦਾ 'ਚ ਹੁਕਮ ਦਿੱਤਾ ਗਿਆ ਕਿ ਤੁਸੀਂ ਇੰਨਾ ਵਕਤ ਯਾਨੀ ਕਿ ਤੁਸੀਂ ਤਹੱਜਦ ਦੀ ਨਮਾਜ਼ 'ਚ ਗੁਜ਼ਾਰਨਾ, ਫਿਰ ਅੱਲਾਹ ਤਾਲਾ ਨੇ ਉਹਦੇ 'ਚ ਰਿਆਇਤ ਦੇ ਦਿੱਤੀ, ਅਤੇ ਉਸ ਆਇਤ ਨੂੰ ਫਿਰ ਉਸੇ ਜਗ੍ਹਾ 'ਤੇ ਇਸੇ ਸੂਰਤ 'ਚ ਯਾਨੀ ਇਹਨੂੰ ਜਗ੍ਹਾ ਦਿੱਤੀ ਗਈ। ਇੱਥੇ ਇਹ ਸੂਰਤ ਮੁਕੰਮਲ ਹੋ ਜਾਂਦੀ ਹੈ ਅਤੇ ਹੁਣ ਅਸੀਂ ਇਹਦਾ ਰਵਾਂ ਤਰਜਮਾ ਜਿਹੜਾ ਉਹ ਕਰ ਲੈਂਦੇ ਹਾਂ। ਇਹ ਚਾਦਰ ਲਪੇਟ ਕੇ ਬੈਠਣ ਵਾਲਿਆ, ਰਾਤ ਨੂੰ ਤਹੱਜਦ ਦੀ ਨਮਾਜ਼ ਵਾਸਤੇ ਉੱਠ, ਸਿਵਾਏ ਥੋੜ੍ਹੀ ਰਾਤ ਦੇ, ਅੱਧੀ ਰਾਤ ਇਬਾਦਤ ਕਰ, ਜਾਂ ਇਸ ਤੋਂ ਕੁਛ ਘੱਟ ਜਾਂ ਇਸ ਤੋਂ ਕੁਛ ਜ਼ਿਆਦਾ, ਅਤੇ ਆਪਣੀ ਇਸ ਨਮਾਜ਼ 'ਚ ਕੁਰਾਨ ਨੂੰ ਠਹਿਰ ਠਹਿਰ ਕੇ ਪੜ੍ਹ। ਇਸ ਵਾਸਤੇ ਕਿ ਛੇਤੀ ਇੱਕ ਭਾਰੀ ਗੱਲ, ਇੰਜ਼ਾਰੇ ਆਮ ਦਾ ਬੋਝ ਅਸੀਂ ਤੇਰੇ ਉੱਤੇ ਪਾਉਣ ਵਾਲੇ ਹਾਂ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਰਾਤ ਦਾ ਉੱਠਣਾ ਦਿਲ ਦੇ ਯਕਸੂ ਹੋਣ ਵਾਸਤੇ ਅਤੇ ਗੱਲ ਨੂੰ ਸਮਝਣ ਵਾਸਤੇ ਬੜਾ ਸਹੀ ਹੈ। ਦਿਨ ਵੇਲੇ ਤਾਂ ਤੈਨੂੰ ਦਾਵਤ ਦੇ ਕੰਮ ਦੀ ਬੜੀ ਮਸਰੂਫੀਅਤ ਹੋਵੇਗੀ, ਲਿਆਦਾ ਤਹੱਜਦ ਵੇਲੇ ਕੁਰਾਨ ਪੜ੍ਹ ਅਤੇ ਆਪਣੇ ਰੱਬ ਦਾ ਨਾਂ ਯਾਦ ਕਰ, ਅਤੇ ਰੱਬ ਦੀ ਇਸ ਰੱਬ ਅਤੇ ਰਾਤ ਦੀ ਇਸ ਤਨਹਾਈ ਵਿੱਚ ਸਾਰਿਆਂ ਤੋਂ ਕੱਟ ਕੇ ਸਿਰਫ ਉਹਦਾ ਹੀ ਹੋ ਜਾ। ਉਹ ਮਸ਼ਰਕ ਅਤੇ ਮਗਰਬ ਦਾ ਮਾਲਕ ਹੈ, ਉਹਦੇ ਸਿਵਾ ਕੋਈ ਇਲਾ ਨਹੀਂ। ਇਸ ਵਾਸਤੇ ਤੂੰ ਉਹਨੂੰ ਹੀ ਆਪਣਾ ਕਾਰਸਾਜ਼ ਬਣਾ, ਜੋ ਕੁਛ ਇਹ ਪੈ ਕਹਿੰਦੇ ਨੇ ਤੂੰ ਉਹਦੇ 'ਤੇ ਸਬਰ ਕਰ, ਅਤੇ ਬੜੇ ਚੰਗੇ ਤਰੀਕੇ ਨਾਲ ਇਹਨਾਂ ਤੋਂ ਇਰਾਸ ਕਰ ਲੈ, ਇਹਨਾਂ ਤੋਂ ਆਪਣੀ ਅੱਖ ਫੇਰ ਲੈ, ਅਤੇ ਇਹਨਾਂ ਨਿਮਤ ਵਾਲੇ ਝੁਲਟਾਨ ਵਾਲਿਆਂ ਦਾ ਮਾਮਲਾ ਮੇਰੇ ਸਪੁਰਦ ਕਰ ਦੇ, ਇਹਨਾਂ ਨੂੰ ਛੱਡ ਦੇ, ਥੋੜ੍ਹੀ ਜਿਹੀ ਇਹਨਾਂ ਨੂੰ ਮੁਹਲਤ ਦੇ ਦੇ। ਬੇਸ਼ੱਕ ਸਾਡੇ ਕੋਲ ਇਹਨਾਂ ਵਾਸਤੇ ਭਾਰੀ ਬੇੜੀਆਂ ਅਤੇ ਅੱਗ ਦਾ ਢੇਰ ਹੈ, ਗਲੇ 'ਚ ਅਟਕਣ ਵਾਲਾ ਖਾਣਾ ਅਤੇ ਬੜਾ ਦਰਦਨਾਕ ਅਜ਼ਾਬ ਹੈ। ਉਸ ਦਿਨ ਜਿੱਦਣ ਜ਼ਮੀਨ ਅਤੇ ਪਹਾੜ ਲਰਜ਼ ਉੱਠਣਗੇ, ਅਤੇ ਪਹਾੜਾਂ ਦਾ ਹਾਲ ਇਹ ਹੋ ਜਾਏਗਾ ਕਿ ਉਹ ਇੰਜ ਹੋ ਜਾਣਗੇ ਜਿਵੇਂ ਰੇਤ ਦੇ ਟੀਲੇ ਨੇ ਜਿਹੜੇ ਬਿਖਰਦੇ ਜਾਂਦੇ ਨੇ। ਮੱਕਾ ਵਾਲਿਓ, ਅਸਾਂ ਤੁਹਾਡੇ ਵੱਲ ਉਸੇ ਤਰ੍ਹਾਂ ਇੱਕ ਰਸੂਲ ਗਵਾਹ ਬਣਾ ਕੇ ਭੇਜਿਆ, ਜਿਸ ਤਰ੍ਹਾਂ ਅਸਾਂ ਫਿਰਾਉਨ ਨਾਲ ਇੱਕ ਰਸੂਲ ਭੇਜਿਆ ਸੀ, ਅਤੇ ਫਿਰਾਉਨ ਨੇ ਫਿਰ ਉਸ ਰਸੂਲ ਦੀ ਨਾਫਰਮਾਨੀ ਕੀਤੀ ਅਤੇ ਅਸਾਂ ਉਹਨੂੰ ਬੜੀ ਮੁਸੀਬਤ 'ਚ ਪਕੜ ਲਿਆ। ਇਸ ਵਾਸਤੇ ਜੇ ਤੁਸੀਂ ਵੀ ਨਹੀਂ ਮੰਨਦੇ ਤਾਂ ਫਿਰ ਉਸ ਦਿਨ ਤੋਂ ਕਿਸ ਤਰ੍ਹਾਂ ਬਚੋਗੇ ਜਿਹੜਾ ਬੱਚਿਆਂ ਨੂੰ ਬੁੱਢਾ ਕਰ ਦੇਗਾ, ਆਸਮਾਨ ਉਹਦੇ ਬੋਝ ਤੋਂ ਫਟਣ ਨੂੰ ਹੈ, ਅਤੇ ਉਹਦਾ ਵਾਅਦਾ ਹੋ ਕੇ ਰਹਿਣ ਵਾਲਾ ਹੈ, ਅਤੇ ਉਹਦੇ ਆਉਣ ਤੋਂ ਪਹਿਲਾਂ ਹੈ। ਇਹ ਆਇਤਾਂ ਇੱਕ ਯਾਦ ਦਿਹਾਨੀ ਨੇ, ਇਸ ਵਾਸਤੇ ਜਿਹਦਾ ਦਿਲ ਕਰਦੇ ਉਹ ਆਪਣੇ ਰੱਬ ਅਲ ਜਾਣ ਦੀ ਰਾਹ ਪਕੜ ਲੈ। ਇਹ ਪੈਗੰਬਰ, ਅਸਾਂ ਤੈਨੂੰ ਤਹੱਜਦ ਦੀ ਨਮਾਜ਼ ਦਾ ਹੁਕਮ ਦਿੱਤਾ ਸੀ, ਬੇਸ਼ੱਕ ਤੇਰਾ ਰੱਬ ਇਸ ਗੱਲ ਤੋਂ ਵਾਕਫ ਹੈ ਕਿ ਤੂੰ ਕਦੀ ਦੋ ਤਿਹਾਈ, ਕਦੀ ਅੱਧੀ ਅਤੇ ਕਦੀ ਇੱਕ ਤੇਈ ਰਾਤ ਉਹਦੇ ਹਜ਼ੂਰ 'ਚ ਖੜ੍ਹਾ ਰਹਿੰਦਾ, ਅਤੇ ਤੇਰੇ ਸਾਥੀ ਜਿਹੜੇ ਨੇ ਉਹਨਾਂ 'ਚ ਵੀ ਕੁਛ ਲੋਕ ਤੇਰੇ ਨਾਲ ਖੜ੍ਹੇ ਰਹਿੰਦੇ ਨੇ, ਅਤੇ ਇਹ ਅੱਲਾ ਹੀ ਹੈ ਜਿਹੜਾ ਲੋਕਾਂ ਦੀ ਜ਼ਰੂਰਤਾਂ ਦੇ ਮੁਤਾਬਕ ਰਾਤ ਔਰ ਦਿਨ ਦੀ ਅੰਦਾਜ਼ਾ ਠਹਿਰਾਉਂਦਾ। ਉਹਨੇ ਇਹ ਜਾਣ ਲਿਆ ਕਿ ਤੁਸੀਂ ਇਹਨੂੰ ਨਿਭਾ ਨਹੀਂ ਸਕੋਗੇ, ਅਤੇ ਉਹਨੇ ਤੁਹਾਡੇ 'ਤੇ ਕਰਮ ਕੀਤਾ, ਲਿਆਦਾ ਫਿਰ ਤੁਹਾਡੇ ਵਾਸਤੇ ਜਿੰਨਾ ਕੁਰਾਨ ਪੜ੍ਹਨਾ ਮੁਮਕਿਨ ਹੋਵੇ ਉਨਾ ਹੀ ਪੜ੍ਹ ਲਿਆ ਕਰੋ। ਅੱਲਾਹ ਦੇ ਇਲਮ 'ਚ ਕਿ ਤੁਹਾਡੇ ਵਿੱਚੋਂ ਕੁਛ ਬਿਮਾਰ ਵੀ ਹੋਣਗੇ, ਕੁਛ ਅੱਲਾਹ ਦੇ ਫਜ਼ਲ ਨੂੰ ਤਲਾਸ਼ ਕਰਨ ਦੇ ਵਾਸਤੇ ਸਫ਼ਰ ਵੀ ਕਰਨਗੇ, ਔਰ ਕੁਛ ਅੱਲਾਹ ਦੀ ਰਾਹ ਜਿਹਾਦ ਵੀ ਕਰਨਗੇ। ਇਸ ਵਾਸਤੇ ਜਿੰਨਾ ਕੁਰਾਨ ਪੜ੍ਹਨਾ ਮੁਮਕਿਨ ਹੋਵੇ ਉਨਾ ਹੀ ਪੜ੍ਹ ਲਿਆ ਕਰੋ, ਅਤੇ ਆਪਣੇ ਦਿਨ ਰਾਤ ਦੀਆਂ ਨਮਾਜ਼ਾਂ ਦਾ ਇਹਤਮਾਮ ਰੱਖੋ, ਅਤੇ ਜ਼ਕਾਤ ਦਿੰਦੇ ਰਹੋ, ਅਤੇ ਦੀਨ ਔਰ ਮਿਲਤ ਦੀਆਂ ਜ਼ਰੂਰਤਾਂ ਵਾਸਤੇ ਅੱਲਾਹ ਨੂੰ ਕਰਜ਼ ਦਿਓ, ਚੰਗਾ ਕਰਜ਼। ਅਤੇ ਇਹ ਯਾਦ ਰੱਖੋ ਕਿ ਨੇਕੀ ਭਲਾਈ ਵਿੱਚੋਂ ਜੋ ਕੁਛ ਤੁਸੀਂ ਅੱਗੇ ਭੇਜੋਗੇ ਉਹਨੂੰ ਅੱਲਾਹ ਕੋਲ ਬਿਹਤਰ ਅਤੇ ਸਵਾਬ ਵਿੱਚ ਬਰਤਰ ਪਾਓਗੇ। ਅੱਲਾਹ ਕੋਲੋਂ ਮਾਫ਼ੀ ਮੰਗਦੇ ਰਹੋ, ਉਹ ਬੜਾ ਬਖਸ਼ਣ ਵਾਲਾ ਹੈ ਅਤੇ ਉਹਦੀ ਸ਼ਫਕਤ ਅਬਦੀ ਹੈ। ਵਾਖਿਰੁ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।